अच्छा पीए दे हाथ सारा कुछ हों, इस करके वो ये रब दे पीए ने सारे जेडे ब्रह्म ज्ञानी होंगे ने पहुंचे हुए होंगे ने आ कहने इन्हों के राही छेती काम बन जाऊ नाले घुंडी भी दस देंगे ने बिचली भी तू ए गल कर ली बस तेरा काम बन जाएगा। बाहर बंदा कोई लख यतन करे उहदा काम नहीं बनता जे माड़ी जी घुंडी नाले काम बन जाता। मनता ने अपना तिन जन दे अपना मन भी तन भी उन्हां रब दे प्यारिआं अगे अर्पण कर दे। बाबा दीप सिंह जी सारा कुछ तुहाडा ही है किरपा करो साडे ते। बाबा जी कहिंदे चंगा भाई जे मेरे कोल आया तेरा काम बना देंगे। धन धन बाबा बुढ़ा जी, धन धन भाई गुरदास जी, धन धन भाई बिधी चंद जी, उन्हां नूं की तुसीं समझदे हुण है नहीं गया। आ कथा कौन करी जांदा, जिहड़ा कथा कराउंदा उह कौन आ? उह बाबा दीप सिंह दी टकसाल आए हैं। साडे वर्गे तां एवें तुरे फिरदे रोटियां खाणे, उह कथा तां उन्होंने आप ही करनी हुंदी। लाज रखदे ने अपनी भई इह साडा सेवादार है, सेवादार करके लाज रखदे ने, इस शरीर तो कम लैंदे ने, वरना यह शरीर निकम्मे मिट्टी के बने गंदगी के थैले शरीर की कर सकते हैं। आप ही कृपा करते सच्चे पातशाह आप ही मेहर भरिया हाथ रखते हैं। कलगियां वाले पातशाह ने बाबा दीप सिंह कथा सिखाई सी, भाई मनी सिंह कथा सिखाई, तुसीं अगे भाई सिंघां पढ़ाउणा अर्थ कराउणे आ तां किते जाके वह कृपा करते हैं। उन्हां दी ड्यूटी लगी अकाल पुरख वल्लों कलगियां वाले पातशाह वल्लों, हुण भी बाबा जी आप ही कृपा करते हैं अपने प्यारियां ते। जिन जाने अपना प्रभु पछाता सो जन सर्ब थोक का दाता। जिन्होंने अपने वाहिगुरु नूं पछाण लिया है जे प्यारियां ने, वह सारिया ही पदार्थां दा नाम पदार्थ, ज्ञान पदार्थ, बैराग पदार्थ, वह सब पदार्थ ने। पहला तो आप कहते सी नाम पदार्थ, प्रेम पदार्थ, ज्ञान पदार्थ, एक मुक्त पदार्थ। बाबा गुरबचन सिंह जी खालसा जी कैसट सुन रहा सी, मैं कह यह असी कदे सुने ही नहीं। कहते सरूप पदार्थ की प्राप्ति हो जाती है, नवा ही सुनिया। पंजवा पदार्थ सरूप रूपी पदार्थ की प्राप्ति होंगी है, जिन्हों महाराज कृपा करते ने। कहते जिन्हों के उत्ते कृपा होंगी है उन्होंने सारे ही थोक मिल जाते हैं। सो जन सर्ब थोक का दाता, लख खुशियां पातशाहियां जे सतगुर नदर करे फिर कृपा करना। तिसकी शरण सर्ब सुख पाव है, रब दे प्यारियां दी शरण विच पैण नाल सारे ही सुख प्राप्त कर लैंदे ने। उन्हां नूं तां लोड़ नहीं हुंदी, जिहड़ियां चीज़ां आपां नूं चाहीदियां ने उन्हां लई घा फूस ही हुंदा है। ताइयों महाराज कहिंदे चार पदार्थ जे को मांगै साध जना की सेवा लागै, तिसकै दर्श सब पाप मिटावै। फिर ऐसे गुरमुखां दे दर्शन करन नाल सुते सिद्धी पाप मिट जांदे ने। बड़ी वड्डी चीज है महात्मा के दर्शन कितने जिंदगी च हो जाण, ब्रह्म ज्ञानी दे बड़ी वड्डी चीज हुंदी है। क्योंकि महाराज कहने संत का संग नहीं किस काल, काल कमाई करन दी लोड़ नहीं पैंदी। महात्मा कोल चले जाओ, दर्शन कर लो, ब्रह्म ज्ञानी का दर्श बड़भागी पाई है, इन्ना ही काम है बस। पाप झटपट मिट जांदे ने, बख्शिशां हो जांदियां ने, रस्ता दिखा दिंदे ने, क्योंकि उन्हां नूं अथॉरिटी सतगुरु ने दित्ती होई है। सतगुरु महाराज जी ने ही उन्हां नूं कहा होया कि आ साडी सृष्टि नूं तुसीं तारो, प्रचार करो, इन्हां नूं नाम जपाओ, इन्हां दा भला तुसीं करो, सारे दुख दूर करो इन्हां दे। इस करके वह फिर इसे ड्यूटी उत्ते ही लगे होंदे ने। अवर सियान पसगली छाड़ तिस जन की तू सेवा लाग, और सारियां सियाणपां छड़ दे अपनियां, रब दे प्यारियां दी सेवा च लग जा। तो इतों 250 पाठ नहीं होना रोज जपजी साहब का, तेरे रोम रोम जाप नहीं चलना, जिनी सेवा उन्होंने की इतों होनी नहीं। उन्होंने तो कमाई करद्या कई युग बीत गए, तू अज चलिया तू कितों पहुंच जाएगा उन्होंने बराबर? जे कोई कहे मैं अपनी बस खरीदूंगा फिर अमृतसर जाऊंगा, वह भाई अपनी बस कितों खरीद लंघ, रोटी खाण जोगे तो पैसे नहीं बंदे कोल, फिर की करिए? कहने सारा 100 रुपया किराया लगता, बह जा बिच। 100 ਰੁਪਏ ਚ ਅੰਮ੍ਰਿਤਸਰ ਪਹੁੰਚ ਜਾਣਾ ਤੇ ਜੇ ਕਹੀਏ ਆਪਾਂ ਮੈਂ ਆਪਣੀ ਬੱਸ ਖਰੀਦ ਕੇ ਪਹੁੰਚੂਗਾ ਫੇਰ ਨਹੀਂ ਆਪਾਂ ਕਦੇ ਜ਼ਿੰਦਗੀ ਜਾ ਸਕਦੇ ਬਹੁਤ ਔਖਾ ਆਪਣਾ ਜਹਾਜ਼ ਖਰੀਦ ਕੇ ਬਾਹਰ ਜਾਊਂਗਾ ਖਰੀਦ ਸਕਦੇ ਜਹਾਜ਼ ਕਿਤੇ ਆਪਾਂ ਜਿਹਨੇ ਜਹਾਜ਼ ਖਰੀਦਿਆ ਹੋਇਆ ਉਹਦੇ ਕੋਲ ਹੀ ਚਲੇ ਜਾਂਦੇ ਵੀ ਉਹ ਕਹਿੰਦਾ ਥੋੜ੍ਹੇ ਜਿਹੇ ਪੈਸੇ ਦੇ ਭਾਈ ਤੈਨੂੰ ਬਿਠਾ ਕੇ ਲੈ ਜਾਂਦੇ ਸੰਤ ਮਹਾਤਮਾ ਕੋਲ ਜਹਾਜ਼ ਹੈ ਨਾਮ ਦਾ ਉਹ ਕਹਿੰਦੇ ਬਸ ਕੁਛ ਨਹੀਂ ਕਰਨਾ ਆ ਸੰਗਤ ਨੂੰ ਪ੍ਰਸ਼ਾਦੇ ਵਰਤਾ ਭਾਂਡੇ ਮਾਂਜੀ ਚੱਲ ਜੂਠੇ ਲੰਗਰ ਬਣਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ ਸੰਗਤ ਨੂੰ ਪੱਖਾ ਕਰ ਫਿਰ ਕਹਿੰਦੇ ਬਸ ਆਪੇ ਤੈਨੂੰ ਜਹਾਜ਼ ਚੜਾ ਦਿਆਂਗੇ ਫਿਰ ਇੰਨਾ ਕੀ ਕੰਮ ਹੁੰਦਾ ਕਰੋੜਾਂ ਸਾਲਾਂ ਦੀ ਕਮਾਈ ਜਿਹੜੀ ਹੈ ਉਹ ਛਿਨ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ ਇਹੀ ਕੰਮ ਇੱਥੇ ਹੈ ਭਾਂਡੇ ਮਾਂਜਣੇ ਬਰਤਨ ਮਾਂਜਣੇ ਜਿਹੜੇ ਨੇ ਸੰਗਤ ਦੀ ਸੇਵਾ ਕਰਨੀ ਹੈ ਲੰਗਰ ਦੀ ਸੇਵਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ ਮਹਾਰਾਜ ਕਹਿੰਦੇ ਆਪਣਾ ਤਾਂ ਤੂੰ ਜਹਾਜ਼ ਨਹੀਂ ਨਾ ਖਰੀਦ ਸਕਦਾ ਜੇ ਤੂੰ ਕਹੇ ਮੈਂ ਪਹਿਲਾਂ ਏਡਾ ਗੁਰਦੁਆਰਾ ਘਰੇ ਬਣਾ ਲਵਾਂ ਫਿਰ ਮੈਂ ਪ੍ਰਕਾਸ਼ ਕਰਾਂ ਫਿਰ ਮੈਂ ਇੰਨੇ ਰਾਗੀ ਰੱਖਣਾ ਰੱਖ ਲਏਗਾ ਤੂੰ ਕਥਾ ਵਾਚਕ ਇੱਕ ਰੱਖਣਾ ਔਖਾ ਤੈਨੂੰ ਪਤਾ ਨਾ ਕਿੰਨੇ ਪੈਸੇ ਦੇਣੇ ਪੈਂਦੇ ਉਹਨੂੰ ਰਾਗੀਆਂ ਨੂੰ ਕਿੰਨੇ ਦੇਣੇ ਪੈਂਦੇ ਇੰਨੇ ਪੱਖਿਆਂ ਦਾ ਬੇਲੀ ਦੇਣਾ ਔਖਾ ਹੋਣਾ ਤੈਨੂੰ ਬਸ ਤੂੰ ਤਾਂ ਇੱਕੋ ਹੀ ਕੰਮ ਕਰ ਘਰੋਂ ਇਸ਼ਨਾਨ ਕਰਕੇ ਆ ਜਾ ਜੋੜਾ ਬਾਹਰ ਦੇਖ ਜੋੜੇ ਵਾਲੇ ਖੜੇ ਆ ਨੰਬਰ ਤੈਨੂੰ ਦੇ ਦੇਣਗੇ ਅੰਦਰ ਆ ਕੇ ਹੱਥ ਪੈਰ ਧੋ ਕੇ ਬਹਿ ਜਾ ਤੇਰਾ ਜੀ ਕਰਦਾ ਦਸੀ ਪੰਜੀ ਪਾ ਦੇ ਨਹੀਂ ਪਾਉਣੀ ਤਾਂ ਕਥਾ ਸੁਣ ਮੌਜ ਕਰ ਕੜਾਹ ਪ੍ਰਸ਼ਾਦ ਦੇ ਵੀ ਪੈਸੇ ਲੱਗਣੇ ਨਹੀਂ ਮਿਲ ਜਾਣਾ ਜਿਵੇਂ ਅੰਮ੍ਰਿਤਸਰ ਲਿਖਿਆ ਅੰਗਰੇਜ਼ਾਂ ਵਾਸਤੇ ਉਹ ਲੰਗਰ ਦੇ ਬਾਹਰ ਫਰੀ ਕਿਚਨ ਫਰੀ ਕਿਚਨ ਹੈ ਇੱਥੇ ਵੀ ਸਰੋਵਰ ਦੇ ਪਾਣੀ ਦਾ ਕੋਈ ਮੁੱਲ ਨਹੀਂ ਹੈ ਤਾਂ ਅਮੋਲਕ ਦਾਤਾਂ ਹੀ ਨੇ ਸਾਰੀਆਂ ਪਰ ਸਾਰੀਆਂ ਅਮੋਲਕ ਚੀਜ਼ਾਂ ਸਤਿਗੁਰੂ ਮਹਾਰਾਜ ਨੇ ਗੁਰਪੂਰੈ ਕੀਨੇ ਦਾਨਾ ਉਹ ਖਾਲਸਾ ਜੀ ਤੁਹਾਨੂੰ ਸਾਰਾ ਕੁਝ ਦਾਨ ਵਿੱਚ ਹੀ ਦੇ ਦਿੱਤਾ ਕੋਈ ਮੁੱਲ ਨਹੀਂ ਕੋਈ ਪੈਸਾ ਨਹੀਂ ਤੁਹਾਡੇ ਕੋਲੋਂ ਅਸੀਂ ਮਹਾਰਾਜ ਕਹਿੰਦੇ ਕੁਛ ਨਹੀਂ ਮੰਗਦੇ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਕਹਿੰਦੇ ਉਹਦੇ ਪੈਰਾਂ ਦੀ ਪੂਜਾ ਕਰੀ ਚੱਲ ਸੇਵਾ ਕਰੀ ਚੱਲ ਚਰਨ ਚਾਪੀ ਕਰੀ ਚੱਲ ਰੱਬ ਦੇ ਪਿਆਰਿਆਂ ਦੀ ਮੱਥਾ ਟੇਕਣਾ ਹੋਰ ਚੀਜ਼ ਹੁੰਦੀ ਜਿਵੇਂ ਅੱਜ ਕੱਲ੍ਹ ਨਕਲੀ ਗੁਰੂ ਮੱਥਾ ਟਿਕਾਉਂਦੇ ਨੇ ਨਾ ਇਹ ਵੱਖਰੀ ਕਿਸਮ ਹੈ ਇੱਕ ਸਾਧ ਸੰਗਤ ਦੇ ਜੋੜੇ ਝਾੜਨੇ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਪ੍ਰਾਪਤ ਕਰਨੀ ਚਰਨ ਚਾਪੀ ਕਰਨੀ ਪਾ ਮਲੋਵਾਂ ਮਲ ਮਲ ਧੋਵਾਂ ਇਹੋ ਮਨ ਤੈ ਕੂ ਦੇਸਾਂ ਇਹ ਇੱਕ ਵੱਖਰੀ ਚੀਜ਼ ਆ ਜਾਂਦੀ ਹੈ ਰੱਬ ਦੇ ਪਿਆਰਿਆਂ ਦੀ ਮਹਾਰਾਜ ਕਹਿੰਦੇ ਸੇਵਾ ਕਰੀ ਚੱਲ ਮਾੜੀ ਜਿਹੀ ਸਿਫਾਰਿਸ਼ 'ਤੇ ਕੰਮ ਬਣ ਜਾਣਾ ਉਹ ਮਾੜਾ ਜਿਹਾ ਕਿਤੇ ਕਹਿ ਦੇਣ ਚੰਗਾ ਭਾਈ ਰੱਬ ਤੈਨੂੰ ਨਾਮਦਾਨ ਬਖਸ਼ੇ ਫਿਰ ਕੋਈ ਮੋੜ ਸਕਦਾ ਉਹਨੂੰ ਮਾੜੀ ਜਿਹੀ ਗੱਲ 'ਤੇ ਤਾਂ ਨਾਮਦਾਨ ਦੇ ਦਿੰਦੇ ਨੇ ਕਿਰਪਾ ਕਰ ਦਿੰਦੇ ਨੇ ਪੰਜਾਂ ਪਿਆਰਿਆਂ ਨੇ ਦੇਣਾ ਨਾਮ ਪਰ ਮਹਾਤਮਾ ਨੇ ਆਪਣੇ ਕੋਲੋਂ ਕੀ ਦੇਣਾ ਹੁੰਦਾ ਬੰਦੇ ਨੂੰ ਕਮਾਈ ਆਪਣੀ ਕੀਤੀ ਹੋਈ ਕਮਾਈ ਜਿਹੜੀ ਹੈ ਨਾ ਉਹ ਮਹਾਤਮਾ ਦਿੰਦੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਸੇਵਾ ਕਰੀ ਜਾ ਨਾਮ ਜਪੀ ਜਾ ਤੇਰਾ ਇਸੇ ਚ ਭਲਾ ਹੋ ਜਾਣਾ ਵਾਹਿਗੁਰੂ 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 ਬਖਸ਼ਿਸ਼ ਕਰ ਰਹੇ ਨੇ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਮਹਾਰਾਜ ਫਰਮਾਉਂਦੇ ਨੇ ਸਲੋਕ ਕਿ ਜਿਨ੍ਹਾਂ ਸਾਡੇ ਪਿਆਰੇ ਸਤਿਗੁਰਾਂ ਨੇ ਸਤਿਗੁਰੂ ਕਿਉਂ ਕਹਿੰਦੇ ਨੇ ਸਾਡੇ ਸਤਿਗੁਰਾਂ ਨੂੰ ਕਿਉਂਕਿ ਸੱਤ ਪੁਰਖ ਜਿਨ ਜਾਣੇ ਆ, ਜਿਨ੍ਹਾਂ ਨੇ ਸੱਤ ਪੁਰਖ ਜੋ ਹੈ ਅਕਾਲ ਪੁਰਖ ਨੂੰ ਜਾਣਿਆ ਹੈ, ਸੱਤ ਪੁਰਖ ਸੱਤ ਗੁਰ, ਤਾਂਹੀਓ ਤਾਂ ਇਹਨਾਂ ਉਹਨਾਂ ਦਾ ਨਾਮ ਸੱਤ ਪੁਰਖ ਹੈ, ਇਹਨਾਂ ਦਾ ਨਾਮ ਸਤਿਗੁਰ ਹੈ। ਸੱਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉਂ, ਉਹਨਾਂ ਦਾ ਨਾਮ ਹੀ ਸਤਿਗੁਰੂ ਹੈ ਜਿਨ੍ਹਾਂ ਨੇ ਸੱਤ ਪੁਰਖ ਅਕਾਲ ਪੁਰਖ ਸੋ ਪੁਰਖ ਨੂੰ ਜਾਣਿਆ। ਹੁਣ ਜਿਹੜਾ ਬੰਦਾ ਸਤਿਗੁਰੂ ਨਾਲ ਆ ਕੇ ਮਿਲ ਜਾਂਦਾ ਹੈ, ਇਸ ਕਹਿ ਸੰਗ ਸਿੱਖ ਉਧਰ ਹੈ, ਸਤਿਗੁਰੂ ਨਾਲ ਆ ਕੇ ਸਿੱਖ ਮਿਲ ਜਾਂਦਾ ਹੈ, ਕਿਵੇਂ ਤਰਦਾ ਹੈ? ਨਾਨਕ ਹਰ ਗੁਣ ਗਾਓ, ਉਹ ਹਰੀ ਦੇ ਗੁਣਾਂ ਨੂੰ ਕਹਿੰਦੇ ਗਾਇਨ ਕਰੋ ਸਤਿਗੁਰੂ ਨਾਲ ਮਿਲ ਕੇ। ਜਿਹੜੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ ਉਹ ਸਤਿਗੁਰੂ ਨਾਲ ਮਿਲ ਕੇ ਤਰ ਜਾਂਦੇ ਨੇ, ਕਿਉਂਕਿ ਸਤਿਗੁਰੂ ਨੇ ਸੱਤ ਪੁਰਖ ਨੂੰ ਜਾਣਿਆ ਹੋਇਆ ਹੈ। ਅਸ਼ਟਪਦੀ ਅੱਠ ਪੌੜੀਆਂ ਵਿੱਚ ਕਹਿੰਦੇ ਨੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਸਤਿਗੁਰੂ ਜੀ ਸਿੱਖ ਦੀ ਵਿਸ਼ੇਸ਼ ਕਰਕੇ ਮਾਤਾ ਪਿਤਾ ਵਾਂਗੂ ਪ੍ਰਤਪਾਲਣਾ ਕਰਦੇ ਨੇ, ਧਿਆਨ ਰੱਖਦੇ ਨੇ। ਜਿਹੜਾ ਸਿੱਖ ਬਣ ਜਾਂਦਾ ਹੈ ਉਹਦਾ ਧਿਆਨ ਰੱਖਦੇ ਨੇ। ਜਿਵੇਂ ਆਪਣੇ ਘਰ ਕੋਈ ਬੱਚਾ ਜਨਮ ਲੈਂਦਾ ਹੈ, ਮਾਂ ਬਾਪ ਦਾ ਫਰਜ਼ ਬਣਦਾ ਹੈ ਉਹਦੀ ਪਾਲਣਾ ਕਰਨੀ। ਇਸੇ ਪ੍ਰਕਾਰ ਜਿਹੜਾ ਗੁਰੂ ਕਾ ਸਿੱਖ ਬਣ ਜਾਂਦਾ ਹੈ ਅੰਮ੍ਰਿਤ ਛੱਕ ਕੇ, ਸਤਿਗੁਰੂ ਮਹਾਰਾਜ ਆਪ ਹੀ ਪਿਤਾ ਰੂਪ ਨੇ ਅਤੇ ਆਪ ਹੀ ਮਾਤਾ ਰੂਪ ਹੋ ਕੇ ਉਹਦੀ ਪਾਲਣਾ ਕਰਦੇ ਨੇ, ਮਾਤਾ ਸਾਹਿਬ ਕੌਰ ਦੇ ਰੂਪ ਵਿੱਚ, ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੇਵਕ ਕੌ ਗੁਰ ਸਦਾ ਦਇਆਲ, ਸੇਵਕ ਦੇ ਉੱਤੇ ਜਿਹੜਾ ਗੁਰਸਿੱਖ ਸੇਵਕ ਸੇਵਾਦਾਰ ਹੈ ਮਹਾਰਾਜ ਦਾ, ਕਿਉਂਕਿ ਉਹ ਸੇਵਾ ਕਰਦਾ, ਇਸ ਕਰਕੇ ਉਹਦੇ 'ਤੇ ਸਦਾ ਹੀ ਦਿਆਲੂ ਰਹਿੰਦੇ ਨੇ। ਦਇਆ ਦਾ ਘਰ ਹੈ ਸਤਿਗੁਰੂ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਹੀਰਾ ਤੋਂ ਭਾਵ ਨਾਸ ਕਰਨਾ, ਦੁਰਮਤ ਮਲ, ਜਿਹੜੀ ਦੁਰ ਖੋਟੀ ਬੁੱਧੀ ਹੈ ਇਹਦੇ ਉੱਤੇ ਜਿਹੜੀ ਮੈਲ ਚੜ੍ਹੀ ਹੋਈ ਹੈ ਜਿਹਦੇ ਕਰਕੇ ਖੋਟੀ ਬਣ ਗਈ ਹੈ, ਸਿੱਖ ਜਿਹੜਾ ਹੈ ਉਹਦੀ ਮੈਲ ਨੂੰ ਗੁਰੂ ਸਾਹਿਬ ਲਾਉਂਦੇ ਨੇ। ਬੱਚਾ ਗੋਦੀ ਵਿੱਚ ਹੈ, ਮੀਨੇ ਭਰਦਾ ਹੈ, ਮਾਂ ਹੀ ਕਿਰਿਆ ਕਰਦੀ ਉਹਦੀ ਸਾਰੀ, ਉਹਦੀ ਗੰਦਗੀ ਸਾਫ਼ ਕਰਨੀ, ਸਾਫ਼ ਬਸਤਰ ਪਹਿਨਾਉਣੇ, ਉਹਦੇ ਸਿਰ 'ਤੇ ਮੈਲ ਲੱਗ ਜੇ ਤਾਂ ਮਾਂ ਨੇ ਲਾਉਣੀ ਆ, ਉਹਨੇ ਨੌਹਾਂ 'ਚ ਮੈਲ ਫਸ ਜੇ ਤਾਂ ਮਾਂ ਨੇ ਲਾਉਣੀ ਆ, ਸਾਬਣ ਲਾ ਨਵਾ ਧਵਾ ਨਖੇਰ ਕੇ ਰੱਖਣਾ। ਆਪਣੇ ਬੱਚੇ ਨੂੰ ਸੋਹਣਾ ਬਣਾ ਕੇ ਰੱਖਦੀ ਮਾਤਾ। ਗੁਰਸਿੱਖ ਨੂੰ ਸਤਿਗੁਰੂ ਮਹਾਰਾਜ ਪੰਜ ਕਕਾਰੀ ਬਣਾ ਕੇ, ਸਿੱਧਾ ਦਾੜਾ ਸੋਹਣਾ, ਕਾਠ ਦਾ ਕੰਘਾ, ਦਸਤਾਰ ਸੋਹਣੀ, ਗਾਤਰੇ ਕਿਰਪਾਨ, ਕਕਾਰ ਪਹਿਨਾ ਕੇ ਬਾਹਰੋਂ ਅਤੇ ਅੰਦਰੋਂ ਇੱਕੋ ਜਿਹਾ ਬਣਾ ਕੇ, ਜੀਓ ਨਿਰਮਲ ਬਾਹਰੋਂ ਨਿਰਮਲ ਬਣਾ ਕੇ ਗੁਰਸਿੱਖ ਨੂੰ ਨਾਮ ਦੇ ਰਾਹੀਂ ਸਜਾ ਕੇ ਰੱਖਦੇ ਨੇ, ਉਹਦੀ ਖੋਟੀ ਮੈਲ ਲੱਗਣ ਦਿੰਦੇ। ਮਾਂ ਜ਼ਰਾ ਵੀ ਮਿੱਟੀ ਨਹੀਂ ਲੱਗਣ ਦਿੰਦੀ ਆਪਣੇ ਬੱਚੇ ਨੂੰ, ਜੇ ਮਾੜਾ ਜੇ ਕਿਤੇ ਮੈਲਾ ਹੋ ਜੇ ਉੱਥੋਂ ਹੀ ਸਾਫ਼ ਕਰ ਦਿੰਦੀ। ਸਤਿਗੁਰੂ ਮਹਾਰਾਜ ਵੀ ਜੇ ਕਿਤੇ ਗੁਰਸਿੱਖ ਨੂੰ ਥੋੜ੍ਹੀ ਜਿਹੀ ਮੈਲ ਛੋਹਣ ਲੱਗੇ ਉੱਥੇ ਹੀ ਸਾਫ਼ ਕਰ ਦਿੰਦੇ ਨੇ ਉਹਨੂੰ। ਗੁਰਬਚਨੀ ਹਰਨਾਮ ਉਚਰੈ, ਗੁਰਸਿੱਖ ਗੁਰੂ ਦੇ ਬਚਨਾਂ ਦੇ ਰਾਹੀਂ ਉਚਰਦਾ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਹ ਸਤਿਗੁਰੂ ਹੀ ਕਹਾਉਂਦੇ ਨੇ ਆਪਣੇ ਤੋਂ, ਗੁਰਬਚਨੀ ਹਰਨਾਮ ਉਚਰੈ। ਮਾਂ ਨਹੀਂ ਕਹਾਉਂਦੀ, ਜਦੋਂ ਬੱਚਾ ਹੁਣ ਬੋਲਣ ਲੱਗ ਜਾਂਦਾ, ਬੱਚਾ ਕਹਿੰਦਾ ਮੈਂ ਰੋਟੀ ਖਾਣੀ ਹੈ, ਮਾਂ ਕਹਿੰਦੀ ਬੈਠ ਜਾ ਉੱਥੇ, ਪਹਿਲਾਂ ਵਾਹਿਗੁਰੂ ਕਹਿ, ਵਾਹਿਗੁਰੂ ਵਾਹਿਗੁਰੂ ਕਰ, ਫਿਰ ਰੋਟੀ ਮਿਲਣੀ ਹੈ, ਵਾਹਿਗੁਰੂ ਕਹਿ ਦੁੱਧ ਮਿਲਣਾ, ਮਾਂ ਵੀ ਆਪਣੇ ਬੱਚੇ ਤੋਂ ਵਾਹਿਗੁਰੂ ਵਾਹਿਗੁਰੂ ਕਹਾਉਂਦੀ ਹੈ ਅਤੇ ਸਤਿਗੁਰੂ ਮਹਾਰਾਜ ਵੀ ਵਾਹਿਗੁਰੂ ਵਾਹਿਗੁਰੂ ਕਹਾਉਂਦੇ ਨੇ। ਸਤਿਗੁਰੂ ਦੇ ਆਖੇ ਲੱਗ ਕੇ ਬੱਚਾ ਨਾਮ ਜਪਦਾ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਮਾਂ ਬਾਪ ਵੀ ਬੱਚੇ ਦੇ ਬੰਧਨ ਕੱਟਦੇ ਨੇ, ਰੁਕਾਵਟਾਂ ਕੱਟਦੇ ਨੇ ਉਹਦੀਆਂ। ਸਤਿਗੁਰੂ ਵੀ ਸਿੱਖ ਦੇ ਬੰਧਨਾਂ ਨੂੰ ਕੱਟਦੇ ਨੇ। ਬਹੁਤ ਡੂੰਘੀ ਥਿਊਰੀ ਹੈ ਇਹ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰੂ ਮਹਾਰਾਜ ਜੀ ਸਿੱਖ ਦੇ ਮਾਇਆ ਦੇ ਬੰਧਨ ਕੱਟਦੇ ਨੇ, ਪਾਪਾਂ ਦੇ ਬੰਧਨ ਕੱਟਦੇ ਨੇ। ਪਹਿਲਾਂ ਬੰਧਨ ਕੱਟਣਗੇ ਤਾਂ ਉਹ ਵਿਕਾਰਾਂ ਤੋਂ ਹਟਦਾ ਹੈ। ਵੈਸੇ ਤਾਂ ਆਮ ਇਹਦਾ ਅਰਥ ਜਿਹੜਾ ਕਈ ਵਿਦਵਾਨਾਂ ਨੇ ਇਉਂ ਕੀਤਾ ਕਿ ਗੁਰਕਾ ਸਿੱਖ ਵਿਕਾਰ ਤੇ ਜਦੋਂ ਹਟ ਜਾਂਦਾ ਫਿਰ ਸਤਿਗੁਰੂ ਦੇ ਬੰਧਨ ਕੱਟਦੇ ਨੇ, ਇਹ ਕੀ ਗੱਲ ਹੋਈ? ਕਈ ਵਾਰੀ ਤਾਂ ਵੱਡੇ ਵੱਡੇ ਵਿਦਵਾਨ ਵੀ ਟਪਲਾ ਖਾ ਕੇ ਹੋਰ ਹੀ ਅਰਥ ਕਰ ਜਾਂਦੇ ਆ। ਜਿਸ ਪ੍ਰਕਾਰ ਆਪਾਂ ਕਹੀਏ ਇਸ ਗੱਲ ਨੂੰ ਵੀ ਪਹਿਲਾਂ ਗੁਰਸਿੱਖ ਦੀ ਭੁੱਖ ਮਿਟਦੀ ਹੈ ਫਿਰ ਉਹ ਰੋਟੀ ਖਾਂਦਾ ਹੈ, ਇਹ ਤਾਂ ਬਿਲਕੁਲ ਅਨਰਥ ਜੀ ਗੱਲ ਹੋ ਗਈ। ਪਹਿਲਾਂ ਭੁੱਖ ਮਿਟਦੀ ਫਿਰ ਰੋਟੀ ਖਾਂਦਾ, ਇਹਦਾ ਕੀ ਭਾਵ? ਪਹਿਲਾਂ ਰੋਟੀ ਖਾਣੀ ਹੈ ਫਿਰ ਭੁੱਖ ਮਿਟਣੀ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਜਦੋਂ ਸਤਿਗੁਰੂ ਸਿੱਖ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਸਿੱਖ ਦੇ ਸਾਰੇ ਬੰਧਨ ਜਿਹੜੇ ਪਏ ਹੋਏ ਨੇ ਉਹਨੂੰ ਕੱਟ ਦਿੰਦੇ ਨੇ। ਗੁਰਕਾ ਸਿੱਖ ਵਿਕਾਰ ਤੇ ਹਟ ਹੈ, ਕਿਉਂਕਿ ਇਹ ਜਦੋਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਿਧਾਂਤ ਨੂੰ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਸੁਣਨ ਦੀ ਲੋੜ ਪੈਂਦੀ। ਜੇ ਤੁਸੀਂ ਕਹੋ ਮੈਂ ਇੱਕ ਪੰਗਤੀ ਦੀ ਵਿਆਖਿਆ ਕਰਦਿਆਂ, ਇੱਕ ਪੰਗਤੀ ਨਾ ਤੁਹਾਨੂੰ ਸਮਝ ਲੱਗਣੀ ਨਾ ਮੈਨੂੰ। ਸਤਿਗੁਰੂ ਮਹਾਰਾਜ ਜੀ ਇਹਨਾਂ ਹੀ ਪੰਗਤੀਆਂ ਦਾ ਵਿਸਥਾਰ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ 'ਚ ਕਰ ਦਿੰਦੇ ਨੇ। ਤੀਜੇ ਪਾਤਸ਼ਾਹ ਮਹਾਰਾਜ ਇੱਕ ਜਗ੍ਹਾ 'ਤੇ ਵਿਸਥਾਰ ਕਰਦੇ ਨੇ, ਗੁਰਬਾਣੀ ਸਮੁੰਦਰ ਰੂਪ ਹੈ। ਇੰਨਾ ਹੀ ਯਾਦ ਹੈ ਮੈਨੂੰ ਕਿ ਇੱਕ ਵਾਰ ਮਹਾਰਾਜ ਦੀ ਕਥਾ ਕਿਸੇ ਸ਼ਬਦ ਦੀ ਹੋਈ, ਉਹਦੇ 'ਚ ਇਹ ਵਿਆਖਿਆ ਆਈ ਸੀ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਅਸੀਂ ਸਿੱਖ 'ਤੇ ਕਿਰਪਾ ਕਰਦੇ ਹਾਂ ਅਸੀਂ ਮਾਇਆ ਨੂੰ ਸੱਦ ਕੇ ਕਹਿ ਦਿੰਦੇ ਹਾਂ ਕਿ ਹੁਣ ਇਸ ਗੁਰਸਿੱਖ ਨੂੰ ਪਰੇਸ਼ਾਨ ਨਾ ਕਰੀਂ, ਬਸ ਨਾ ਇੱਧਰ ਭੇਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ, ਨਾ ਇਹਨੂੰ ਤੰਗ ਕਰੀ ਕਿਸੇ ਗੱਲੋਂ, ਬਸ ਤੂੰ ਹੁਣ ਇਹਦਾ ਬਿਲਕੁਲ ਆਪਣਾ ਡੰਡਾ ਡੇਰਾ ਚੁੱਕ ਅਤੇ ਉੱਡਦੀ ਲੱਗ ਇੱਥੋਂ, ਕਿਉਂਕਿ ਇਹ ਸਾਡੀ ਕਿਰਪਾ ਦ੍ਰਿਸ਼ਟੀ ਦੇ ਅੰਦਰ ਆ ਗਿਆ। ਹੁਣ ਉਸ ਗੁਰਸਿੱਖ ਨੂੰ ਨਾ ਨੀਂਦ, ਨਾ ਭੁੱਖ, ਨਾ ਪਿਆਸ, ਨਾ ਕੋਈ ਬੰਧਨ, ਨਾ ਕੋਈ ਇੜਕਾ, ਉਹਨੂੰ ਕੋਈ ਵਿਘਨ ਨਹੀਂ ਹੈ। ਜਿੱਥੇ ਕਹਿੰਦੇ ਸਾਡੀ ਕਿਰਪਾ ਹੋ ਜਾਏ ਉੱਥੋਂ ਸਾਰੇ ਬੰਧਨ ਹੀ ਚੁੱਕ ਦਿੰਦੇ ਹਾਂ, ਉੱਥੇ ਵਿਕਾਰ ਪਰੇਸ਼ਾਨ ਕਰਦੇ ਹੀ ਨਹੀਂ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਸਤਿਗੁਰੂ ਮਹਾਰਾਜ ਗੁਰਸਿੱਖ ਨੂੰ ਵੱਡਾ ਧਨ ਦਿੰਦੇ ਨੇ। ਧਨ ਦੇਖੋ ਦੁਨੀਆਂ 'ਚ ਹੀ ਵੱਡਾ ਛੋਟਾ ਵੀ ਹੈਗਾ, ਆਪਣਾ ਰੁਪਈਆ ਬਸ ਆਪਣੇ ਮੁਲਕ ਸੰਭਾਲ ਕੇ ਰੱਖੋ ਵੀ ਆਪਣਾ ਰੁਪਈਆ ਜਦੋਂ ਬਾਹਰ ਜਾਂਦੇ ਨੇ ਕਹਿੰਦੇ ਇਹ ਨਹੀਂ ਬਾਹਰ ਚੱਲਣਾ, ਇਹ ਡਾਲਰ ਚੱਲਣੇ ਬਾਹਰ, ਡਾਲਰ ਲੈ ਲੈਂਦੇ ਨੇ। ਡਾਲਰ ਹਰ ਜਗ੍ਹਾ ਚੱਲਦਾ, ਇਹ ਵੀ ਦੋ ਪ੍ਰਕਾਰ ਦੇ ਪੈਸੇ ਹੋ ਗਏ ਵੀ ਉਹ ਇੱਥੇ ਤਾਂ ਚੱਲ ਜਾਂਦੇ ਡਾਲਰ ਪਰ ਆਪਣੇ ਵਾਲੇ ਬਾਹਰ ਜਾ ਕੇ ਨਹੀਂ ਚੱਲਦੇ। ਇਹ ਵੀ ਦੋ ਪ੍ਰਕਾਰ ਦਾ ਧਨ ਹੋ ਗਿਆ। ਦੁਨੀਆਂ ਦੇ ਅੰਦਰ ਕਿੰਨੇ ਪ੍ਰਕਾਰ ਦਾ ਹੀ ਧਨ ਹੈ, ਇਸੇ ਪ੍ਰਕਾਰ ਧਨ ਵੱਡੇ ਤੋਂ ਵੱਡਾ ਹੈ। ਹੈ ਤਾਂ ਸਾਡਾ ਵੀ ਰੁਪਈਆ ਹੈ, ਬਾਹਰਲਾ ਵੀ ਇੱਕ ਰੁਪਈਆ, ਪਰ ਸਾਡੇ ਵਾਲਾ ਰੁਪਈਏ ਦੀ ਕੀਮਤ ਕਿੰਨੀ ਕਿਤੇ ਬਾਹਰਲੇ ਜ਼ਿਆਦੇ ਆ। ਪਰ ਦੇਖੋ ਮਹਾਰਾਜ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ। ਜੇ ਨਾਮ ਧਨ ਦਾ ਕਿਤੇ ਇੱਕ ਕਿਣਕਾ ਮਿਲ ਜਾਏ ਨਾ ਤਾਂ ਉਸ ਬੰਦੇ ਦੀ ਕੋਈ ਕੀਮਤ ਹੀ ਨਹੀਂ ਰਹਿੰਦੀ, ਬੇਕੀਮਤਾ ਹੀ ਹੋ ਜਾਂਦਾ ਉਹ। ਲੋਕ ਬੜੇ ਖੁਸ਼ ਹੁੰਦੇ ਨੇ ਵੀ ਮੈਂ ਫਲਾਨੇ ਥਾਂ ਤੋਂ ਇੰਨੇ ਲਿਆਇਆ, ਇੰਨੇ ਲਿਆਇਆ, ਪਰ ਮਹਾਰਾਜ ਕਹਿੰਦੇ ਨੇ ਤੁਸੀਂ ਇੱਧਰ ਉੱਧਰ ਭਟਕਦੇ ਫਿਰਦੇ ਹੋ, ਮੇਰੇ ਕੋਲੋਂ ਜੇ ਇੱਕ ਕਿਣਕਾ ਕਿਤੇ ਪ੍ਰਾਪਤ ਕਰ ਲਓ ਨਾਮ ਧੰਦਾ। ਗੁਰਕਾ ਸਿੱਖ ਵਡਭਾਗੀ ਹੈ ਉਹ ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਜਿਹਨੂੰ ਨਾਮ ਧੰਨ ਦੇ ਦਿੰਦੇ ਨੇ। ਨਾਮ ਧੰਨ ਲਈ ਕੜੀ ਮਿਹਨਤ ਕਰਨੀ ਪੈਂਦੀ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਸਤਿਗੁਰੂ ਮਹਾਰਾਜ ਜੀ ਗੁਰਸਿੱਖ ਦਾ ਹਲਤ ਇਹ ਲੋਕ ਪਲਤ ਪ੍ਰਲੋਕ ਸਵਾਰਦੇ ਨੇ ਨਿਗਾਹ ਨਾਲ ਹੀ। ਸਿਸਟਮ ਹੀ ਬੜਾ ਵੱਡਾ ਨਾ ਮਹਾਰਾਜ ਜੀ ਦਾ, ਇੰਟਰਨੈਟ ਤੇ ਬੈਠੇ ਹੀ ਕੰਮ ਬਣਦੇ ਸਾਰੇ। ਇੱਥੇ ਜਿੱਥੋਂ ਦੀ ਮਰਜ਼ੀ ਟਿਕਟ ਬੁੱਕ ਕਰਾ ਲਓ, ਕੰਪਿਊਟਰ ਸਿਸਟਮ ਐਸਾ ਹੋ ਗਿਆ ਬਈ ਹਜ਼ੂਰ ਸਾਹਿਬ ਜਾਓ ਉੱਥੋਂ ਦੀ ਵਾਪਸੀ ਦੀ ਵੀ ਇੱਥੋਂ ਹੀ ਹੋ ਜਾਂਦੀ। ਕਿੰਨੀ ਮੌਜ ਹੈ। ਤੇ ਇੰਟਰਨੈਟ ਤੇ ਜਿੱਥੇ ਮਰਜ਼ੀ ਕਰ ਲਓ, ਸੰਪਰਕ ਕਰ ਲਓ, ਟੈਲੀਫੋਨ ਤੇ ਕਰ ਲਓ, ਵਾਇਰਲੈਸ ਤੇ ਕਰ ਲਓ। ਚੰਦਰਮਾ ਤੇ ਜਿਹੜੇ ਵਿਅਕਤੀ ਗਏ ਉਹਨਾਂ ਦਾ ਸੰਪਰਕ ਇੱਥੋਂ ਹੀ ਉਹਨਾਂ ਨਾਲ ਹੋ ਜਾਂਦਾ। ਕਾਫੀ ਰੇਂਜ ਹੈ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਰੇਂਜ ਤਿੰਨਾਂ ਲੋਕਾਂ ਵਿੱਚ ਹੀ ਹੈ। ਇੱਥੋਂ ਬੈਠੇ ਇੰਟਰਨੈਟ ਤੇ ਸਾਰਾ ਸੈੱਟ ਕਰਦੇ ਨੇ, ਬਸ ਤੁਸੀਂ ਇੱਥੇ ਬੈਠੇ ਹੋ, ਤੁਹਾਡੀ ਹਾਜ਼ਰੀ ਸੱਚ ਖੰਡ ਵਿੱਚ ਲੱਗ ਰਹੀ ਹੈ। ਆਖੋ ਸਤਨਾਮ। ਇਸ ਗੱਲ ਦਾ ਭੁਲੇਖਾ ਨਾ ਖਾ ਜਾਣਾ ਤੁਸੀਂ, ਇੱਕ ਓਅੰਕਾਰ ਹੀ ਗੁਰੂ ਨਾਨਕ ਹੈ ਤੇ ਗੁਰੂ ਨਾਨਕ ਹੀ ਇੱਕ ਓਅੰਕਾਰ ਹੈ। ਇਹ ਗੱਲਾਂ ਅਗਰ ਭੁਲੇਖਾ ਨਾ ਖਾ ਜਾਵੇ। ਵੀ ਕਈ ਲੋਕ ਆ ਲਿਖਾਰੀ ਲਿਖਣ ਵਾਲੇ ਜਾਂ ਆਮ ਲੋਕ ਦੁਨੀਆਂ ਦੇ, ਬਈ ਉਹ ਜੀ ਪਰਮੇਸ਼ਰ ਨੇ ਗੁਰੂ ਨਾਨਕ ਨੂੰ ਭੇਜਿਆ, ਉਹ ਸਾਰੀਆਂ ਗੱਲਾਂ ਹੀ ਨੇ। ਸਮਝਣ ਵਿੱਚ ਸਮਝ ਲਓ ਵੀ ਇੱਕ ਓਅੰਕਾਰ ਹੀ ਗੁਰੂ ਨਾਨਕ ਹੈ। ਪਰਮੇਸ਼ਰ ਨੇ ਹੁਣ ਥੋੜ੍ਹਾ ਜਿਹਾ ਤਾਂ ਆਪਣਾ ਆਪ ਲੁਕਾਉਣਾ ਹੀ ਹੁੰਦਾ ਬਹਾਨੇ ਨਾਲ। ਮਹਾਰਾਜ ਕਹਿਣਗੇ ਨਹੀਂ ਭਾਈ ਇਹ ਤਾਂ ਸਾਰਾ ਕਰਤਾਰ ਨੇ ਕੀਤਾ ਹੈ। ਕਰਤਾਰ ਕੌਣ ਹੈ ਮਹਾਰਾਜ? ਤੁਸੀਂ ਹੋਈ ਹੋ। ਮਹਾਰਾਜ ਕਹਿੰਦੇ ਚੰਗਾ, ਜੇ ਮੇਰਾ ਭੇਦ ਪਤਾ ਲੱਗ ਗਿਆ ਫਿਰ ਕਿਸੇ ਕੋਲ ਦੱਸੀ ਨਾ, ਚੁੱਪ ਕਰ ਰਿਹਾ ਫਿਰ। ਲੋਕਾਂ 'ਚ ਨਾ ਰੌਲਾ ਪਾਇਓ ਵੀ ਮੈਂ ਰੱਬ ਹਾਂ। ਮੈਂ ਆਪਣੇ ਆਪ ਨੂੰ ਨਾ ਕਹਿਣਾ ਮੈਂ ਰੱਬ ਹਾਂ। ਸੱਤ ਪੁਰਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਤ ਪੁਰਖ ਹਨ, ਪੂਰਨ ਵਿਵੇਕ, ਜਿਨ੍ਹਾਂ ਦਾ ਗਿਆਨ ਜਿਹੜਾ ਹੈ, ਵਿਵੇਕ ਦਾ ਭਾਵ ਗਿਆਨ, ਗਿਆਨ ਜਿਨ੍ਹਾਂ ਦਾ ਪੂਰਨ ਹੈ। ਸਤਿਗੁਰੂ ਮਹਾਰਾਜ ਦੇ ਗਿਆਨ ਦੇ ਬਰਾਬਰ ਕਿਸੇ ਦਾ ਗਿਆਨ ਨਹੀਂ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਕਿਸੇ ਬੋਲ ਕਰਕੇ ਵੀ ਕੋਈ ਪ੍ਰਾਣੀ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ, ਕੋਈ ਬਰਾਬਰ ਤਾਂ ਨਹੀਂ ਕਰ ਸਕਦਾ। ਅਗਮੈ ਅਗੋਚਰ ਪ੍ਰਭ ਨਿਰਬਾਨੀ, ਅਗਮ ਗਮਤਾ ਤੋਂ ਰਹਿਤ, ਅਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਪਰੇ, ਨਿਰਬਾਨੀ ਵਿਸ਼ਿਆਂ ਤੋਂ ਰਹਿਤ ਪਰਮੇਸ਼ਰ ਪ੍ਰਭੂ, ਨਿਰਾਹਾਰ ਨਿਰਵੈਰ ਸੁਖਦਾਈ, ਨਿਰਹਾਰ ਹੈ। ਰੱਬ ਨੂੰ ਰੋਟੀ ਪਾਣੀ ਦੀ ਲੋੜ ਨਹੀਂ ਪੈਂਦੀ, ਉਹ ਨਹੀਂ ਖਾਂਦਾ, ਕਿਉਂਕਿ ਸਥੂਲ ਸਰੀਰ ਨਹੀਂ ਹੈ ਉਹਦਾ, ਉਹ ਨਿਰਾਹਾਰ ਹੈ, ਨਿਰਵੈਰ ਹੈ, ਸੁਖ ਦੇ ਦੇਣ ਵਾਲਾ ਹੈ। ਤਾਂ ਕੀ ਕੀਮਤ ਕਿਨੈ ਨਾ ਪਾਈ, ਅਕਾਲ ਪੁਰਖ ਦੀ ਸਤਿਗੁਰੂ ਦੀ ਕੀਮਤ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤੀ ਅੱਜ ਤੱਕ। ਅੱਜ ਤੱਕ ਕੋਈ ਕੀਮਤ ਪਾ ਹੀ ਨਹੀਂ ਸਕਿਆ ਹੈ। ਕਹਿਣ ਮਾਤਰ ਹੈ ਤਬਦੀਲੀ, ਇਹ ਪਾਣੀ ਹੈ, ਪਾਣੀ ਦਾ ਪੌਟ ਫਰਿੱਜ 'ਚ ਰੱਖਿਆ, ਬਰਫ਼ ਬਣ ਗਈ, ਹੈ ਫਿਰ ਵੀ ਪਾਣੀ ਹੈ। ਬਸ ਇੰਨਾ ਹੀ ਫਰਕ ਹੈ ਕਿ ਪਾਣੀ ਅਤੇ ਬਰਫ਼, ਬਰਫ਼ ਅਤੇ ਪਾਣੀ, ਉਹਨਾਂ ਦਾ ਕੋਈ ਵੱਖਰੇਵਾਂ ਨਹੀਂ। ਇਸੇ ਤਰ੍ਹਾਂ ਹੀ ਅਕਾਲ ਪੁਰਖ ਅਤੇ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦਾ ਕੋਈ ਵੱਖਰੇਵਾਂ ਨਹੀਂ ਹੈ, ਇਹ ਹੈ ਨਹੀਂ, ਇੱਕੋ ਹੀ ਰੂਪ ਨੇ। ਇੰਨਾ ਭੁਲੇਖਾ ਆਪਾਂ ਨੂੰ ਪਾ ਛੱਡਦੇ ਨੇ ਵੀ ਮੈਂ ਉਹਦਾ ਭੇਜਿਆ ਆਇਆ ਹਾਂ। ਥੋੜ੍ਹਾ ਜਿਹਾ ਆਪਾਂ ਵੀ ਧਿਆਨ ਰੱਖਣਾ ਕਿ ਠੀਕ ਹੈ ਮਹਾਰਾਜ, ਓਹਲਾ ਰੱਖਦੇ ਹੋ ਸਾਡੇ ਤੋਂ ਤੁਸੀਂ। ਭਗਤ ਨਾਮਦੇਵ ਜੀ ਨੇ ਰੱਬ ਤੋਂ ਘੋੜੀ ਮੰਗੀ, ਪਠਾਨ ਦਾ ਰੂਪ ਧਾਰਨ ਕਰਕੇ ਦਰਸ਼ਨ ਦਿੱਤੇ ਮਹਾਰਾਜ ਨੇ। ਜਦ ਬੋਲੇ, ਬੋਲੀ ਤੋਂ ਪਛਾਣ ਲਿਆ ਨਾਮਦੇਵ ਜੀ ਨੇ, ਤਾਂ ਉਸ ਵਕਤ ਕਹਿਣ ਲੱਗੇ ਖੁਸ਼ਖਬਰੀ, ਠੀਕ ਠਾਕ ਤਾਂ ਹੋ। ਜਦੋਂ ਪਰਮੇਸ਼ਰ ਨੇ ਇੰਨਾ ਕਿਹਾ ਹੱਲੇ ਯਾਰਾਂ, ਹੱਲੇ ਯਾਰਾਂ, ਉਹ ਹਿੱਲ ਗਿਆ ਯਾਰ, ਹਿੱਲ ਗਿਆ ਥੋੜ੍ਹਾ ਜਿਹਾ, ਤੂੰ ਪਿੱਛੇ ਪਿੱਛੇ ਨੂੰ ਤੁਰਿਆ ਜਾਂਦਾ ਹੈ। ਨਾਮਦੇਵ ਨੇ ਆਪਣੇ ਪਿਤਾ ਦੀ ਆਵਾਜ਼ ਪਛਾਣ ਲਈ, ਕਹਿੰਦੇ ਖੁਸ਼ਖਬਰੀ, ਚੰਗੇ ਤਾਂ ਹੋ, ਠੀਕ ਠਾਕ ਹੋ। ਪਰਮੇਸ਼ਰ ਨੇ ਪਛਾਣ ਲਿਆ, ਕਹਿੰਦੇ ਮਹਾਰਾਜ ਅੱਜ ਤੁਸੀਂ ਕਿਹਾ ਜਿਹਾ ਰੂਪ ਬਣਾਇਆ ਹੈ? ਕਹਿੰਦੇ ਮੈਂ ਤੈਨੂੰ ਸਮਝਾਉਣ ਆਇਆ ਹਾਂ, ਘੋੜੀ ਨਾ ਮੰਗ, ਘੋੜੀ ਮੰਗੇਗਾ ਖਰਖਰਾ ਫੇਰੇਗਾ, ਨਵਾਏਗਾ ਧੁਆਏਗਾ, ਵੱਖਰਾ ਥਾਂ ਬਣਾਏਗਾ, ਉਹਦੀ ਲਿੱਦ ਹਟਾਏਗਾ, ਉਹਦੇ ਲਈ ਘਾਹ ਲਿਆਏਗਾ, ਕਦੇ ਉਹ ਬਿਮਾਰ ਹੋ ਜਾਇਆ ਕਰੇਗੀ, ਉਹ ਵਛੇਰੇ ਦੇ ਦੇਵੇਗੀ ਨਾਮ ਦੇ, ਫਿਰ ਤਾਂ ਮੇਰਾ ਨਾਮ ਹੀ ਭੁੱਲ ਜਾਏਗਾ ਤੂੰ। ਇਹ ਤਾਂ ਮੈਂ ਸੰਸਾਰੀ ਲੋਕਾਂ ਨੂੰ ਦਿੰਦਾ, ਘੋੜੇ ਘੋੜੀਆਂ ਊਠ ਮੱਝਾਂ ਗਾਵਾਂ, ਉਹ ਬੜੇ ਖੁਸ਼ ਹੁੰਦੇ ਨੇ ਸਾਡੇ ਇੰਨੀਆਂ ਮੱਝਾਂ ਗਾਵਾਂ ਨੇ, ਉਹ ਮੈਂ ਉਹਨਾਂ ਨੂੰ ਫਸਾਉਣ ਵਾਸਤੇ ਦਿੰਦਾ, ਉਹ ਨਾਮ ਨਾ ਜਪਣ ਲੱਗ ਜਾਣ ਕਿਤੇ। ਜਿਹਨੂੰ ਮੈਂ ਨਾਮ ਜਪਾਉਣਾ ਉਹਨੂੰ ਮੈਂ ਕੁਛ ਨਹੀਂ ਦਿੰਦਾ, ਉਹਨੂੰ ਮੈਂ ਮਾਇਆ ਵੀ ਨਹੀਂ ਦਿੰਦਾ। ਇੱਕ ਕੁੜਤਾ ਪਜਾਮਾ ਦਿੰਦਾ, ਦੋ ਰੋਟੀਆਂ ਦਿੰਦਾ, ਬਾਕੀ ਟਾਈਮ ਤੇ ਕੀ ਕਰਨਾ? ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਕਹਿੰਦੇ ਉਹਨੂੰ ਮੈਂ ਜਿਹਨੂੰ ਨਾਮ ਜਪਾਉਣਾ ਉਹਨੂੰ ਮੈਂ ਘੱਟ ਤੋਂ ਘੱਟ ਸਮਾਨ ਦਿੰਦਾ, ਜਿਹਨੂੰ ਨਹੀਂ ਜਪਾਉਣਾ ਉਹਨੂੰ ਬੜੇ ਪੈਸੇ ਦਿੰਦਾ ਹਾਂ, ਬੜੇ ਪਦਾਰਥ ਦਿੰਦਾ। ਬਸ ਉਹ ਕੈਲਕੂਲੇਸ਼ਨ ਕਰਦਾ ਹੀ ਮਰ ਜਾਂਦਾ ਸਾਰੀ ਜ਼ਿੰਦਗੀ। ਇੱਥੇ ਰੱਖਣੇ ਨੇ, ਉੱਥੋਂ ਲਿਆਉਣੇ ਨੇ, ਉਹ ਤੋਂ ਲੈਣੇ ਨੇ, ਐਂ ਕਰਨੇ ਨੇ, ਮੈਂ ਉਹਨੂੰ ਉਲਝਾ ਛੱਡਦਾ ਹਾਂ। ਮੈਂ ਨਾਮਦੇਵ ਨੂੰ ਸਮਝਾਇਆ ਅਕਾਲ ਪੁਰਖ ਨੇ ਵੀ ਇਹਨਾਂ ਚੱਕਰਾਂ 'ਚ ਨਹੀਂ ਪਈਦਾ ਹੁੰਦਾ, ਤਾਂ ਕਿ ਕੀਮਤ ਕਿੰਨੇ ਨਾ ਪਾਈ ਉਹਦੀ, ਵਾਹਿਗੁਰੂ ਦੀ ਕੀਮਤ ਅੱਜ ਤੱਕ ਕਿਸੇ ਨੇ ਨਹੀਂ ਪਾਈ ਹੈ। ਉਹਦਾ ਵਾਹਿਗੁਰੂ ਦੀ ਕੀਮਤ ਕੌਣ ਜਾਣਦਾ? ਵਾਹਿਗੁਰੂ ਦੀ ਕੀਮਤ ਵਾਹਿਗੁਰੂ ਆਪ ਹੀ ਜਾਣਦੇ ਨੇ। ਅਨਕ ਭਗਤ ਬੰਧਨ ਨਿਤ ਕਰ ਹੈ, ਅਨੇਕਾਂ ਹੀ ਭਗਤ ਉਹਨੂੰ ਰੋਜ਼ ਮੱਥਾ ਟੇਕਦੇ ਨੇ ਵਾਹਿਗੁਰੂ ਨੂੰ। ਚਰਨ ਕਮਲ ਹਿਰਦਾ ਸਿਮਰ ਹੈ,